ਭਾਈ ਮੰਝ ਜੀ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣਹਾਰਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮਿਹਰ ਨਾਲ ਗੁਰਸਿੱਖੀ ਦੀ ਰੋਹ ਰੀਤ ਪ੍ਰਚਲਿਤ ਹੋਈ। ਉਹ ਦੂਸਰੇ, ਤੀਸਰੇ, ਚੌਥੇ ਪਾਤਸ਼ਾਹ ਦੇ ਪ੍ਰਤਾਪ ਨਾਲ ਅਸਲੀ ਪਵਿੱਤਰਤਾ, ਆਤਮਕ ਰੰਗਣ, ਪਰਉਪਕਾਰੀ ਲਹਿਰਾਓ ਵਿੱਚ ਜਿਉਂ ਦੀ ਤਿਉਂ ਪ੍ਰਫੁੱਲਤ ਹੁੰਦੀ ਰਹੀ। ਘਟੀ ਨਹੀਂ, ਝਵੀ ਨਹੀਂ, ਕੁਮਲਾਈ ਨਹੀਂ, ਨਿਰਾਸ਼ਤਾ ਨਹੀਂ ਉਪਜੀ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਪ੍ਰਿਥੀ ਚੰਦ ਵੱਲੋਂ ਅਨੇਕ ਮੁਸ਼ਕਲਾਂ, ਛਲ ਕਪਟ, ਫਰੇਬ, ਧਿੰਗੋ ਜੋਰੀ ਨਾਲ ਗੁਰਤਾ ਗੱਦੀ ਸਾਂਭਣ ਦੀਆਂ ਸਾਜਿਸ਼ਾਂ ਰਚੀਆਂ ਗਈਆਂ, ਪਰ ਗੁਰੂ ਅਰਜਨ ਦੇਵ ਜੀ ਅਡੋਲ ਰਹਿੰਦਿਆਂ ਗੁਰਮਤ ਵਿਧੀ ਨਾਲ ਇਹ ਸਾਰੇ ਮਸਲੇ ਨਜਿੱਠਦੇ ਰਹੇ ਅਤੇ ਗੁਰਸਿੱਖੀ ਮਾਰਗ ਦੀ ਟੋਰ ਵਿੱਚ ਵਿਘਨ ਨਾ ਪੈਣ ਦਿੱਤਾ। ਗੁਰਦੇਵ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਸਾਜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਹੋਇਆਂ ਅਨੇਕ ਹੋਰ ਪਾਵਨ ਗੁਰਧਾਮਾਂ ਦੀ ਉਸਾਰੀ ਵੀ ਕਰਵਾਈ। ਭਾਣਾ ਮੰਨਣ ਦਾ ਸਿਧਾਂਤ ਪੂਰਨ ਅਡੋਲ ਚਿੱਤ ਰਹਿ ਕੇ ਅਨੇਕਾਂ ਤਸੀਹੇ ਝੱਲ ਕੇ ਸ਼ਾਂਤੀ ਕਾਇਮ ਰੱਖਦਿਆਂ ਸੰਗਤਾਂ ਨੂੰ ਦ੍ਰਿੜ ਕਰਵਾਇਆ। ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਦੇ ਹੱਥੋਂ ਰਖਵਾਉਣ ਉਪਰੰਤ ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਬਣਾਏ ਜਾਣ ਨਾਲ ਇੱਕ ਸਰਬ ਸਾਂਝਾ ਸਿੱਖ ਧਰਮ ਜਗਤ ਨੂੰ ਪ੍ਰਤੱਖ ਰੂਪ ਵਿੱਚ ਨਜ਼ਰੀ ਪੈਣ ਲੱਗਾ। ਪੰਜਵੇਂ ਗੁਰਦੇਵ ਜੀ ਵੱਲੋਂ ਅਨੇਕ ਜੀਵਾਂ ਨੂੰ ਗੁਰਸਿੱਖੀ ਮਾਰਗ ਤੇ ਟੁਰਦਿਆਂ ਗੁਰਮੁਖ ਬ੍ਰਹਮ ਗਿਆਨੀ ਹੋਣ ਦੀ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਵਿਚੋਂ ਹੁਣ ਕੁਝ ਕੁ ਵਿਚਾਰ ਭਾਈ ਮੰਝ ਜੀ ਦੇ ਜੀਵਨ ਬਾਰੇ ਸਤਿਗੁਰੂ ਜੀ ਦੀ ਮਿਹਰ ਨਾਲ ਕਰਦੇ ਹਾਂ। ਮੁਸਲਮਾਨੀ ਹਕੂਮਤ ਲਗਭਗ 1000 ਵਰ੍ਹਾ ਭਾਰਤ ਵਿਚ ਕਾਇਮ ਰਹੀ। ਉਨ੍ਹਾਂ ਹਰ ਜਾਇਜ਼ ਨਜਾਇਜ਼ ਢੰਗ ਨਾਲ ਮੁਸਲਮਾਨੀ ਮਜ਼ਹਬ ਦੇ ਵਾਧੇ ਦੇ ਯਤਨ ਕੀਤੇ। ਹਿੰਦੂ ਇੱਕ ਅਕਾਲ ਪੁਰਖ ਦੀ ਪੂਜਾ ਕਰਨ ਦੀ ਥਾਂ ਦੇਵੀ ਦੇਵਤਿਆਂ ਦੀ ਪੂਜਾ ਵਿਚ ਉਲਝ ਗਏ। 17ਵੀਂ ਸਦੀ ਵਿਚ ਸਖੀ ਸਰਵਰ ਦੀ ਪੂਜਾ ਕਰਨ ਦਾ ਰਿਵਾਜ ਇੰਨਾ ਵੱਧ ਗਿਆ ਕਿ ਲੋਕ ਟੋਲੀਆਂ ਬਣਾ ਕੇ ਨਗਾਹੇ ਜਿੱਥੇ ਸਖੀ ਸਰਵਰ ਦੀ ਕਬਰ ਸੀ ਉਸ ਦੀ ਜ਼ਿਆਰਤ ਵਾਸਤੇ ਜਾਣ ਲੱਗੇ। ਸਖੀ ਸਰਵਰ ਦਾ ਅਸਲੀ ਨਾਂ ਸੈਯਦ ਅਹਿਮਦ ਸੀ। ਇਸ ਦਾ ਬਾਪ ਸੈਯਦ ਜ਼ੈਨੁਲਦੀਨ ਅਰਬ ਤੋਂ ਆ ਕੇ ਕਰਮੀ ਕੋਟ ਵਿਚ ਰਹਿ ਰਿਹਾ ਸੀ। ਪੀਰੇ ਜੱਟ ਦੀ ਪੁੱਤਰੀ ਆਬਸ਼ਾ ਨਾਲ ਇਸ ਨੇ ਨਿਕਾਹ ਕੀਤਾ, ਜਿਸ ਦੀ ਕੁੱਖੋਂ ਅਹਿਮਦ ਪੈਦਾ ਹੋਇਆ। ਸ਼ੇਖ ਮਹਿਦੂਦ ਚਿਸ਼ਤੀ ਪੀਰ ਦੀ ਟਹਿਲ ਤਪੱਸਿਆ ਕਰਕੇ ਇਹ ਅਜ਼ਮਤੀ ਹੋ ਗਿਆ, ਕਰਾਮਾਤਾਂ ਦਾ ਮਾਲਕ ਹੋ ਗਿਆ। ਇੱਕ ਔਰਤ ਦੇ ਬਦਲੇ ਇਸ ਦੀ ਲੜਾਈ ਮਾਸੀ ਦੇ ਪੁੱਤਰਾਂ ਨਾਲ ਹੋ ਗਈ। ਉਨ੍ਹਾਂ ਤੋਂ ਡਰਦਾ ਨੱਠ ਕੇ ਵਜ਼ੀਰਾਬਾਦ ਧੌਕਲ ਜਾ ਵਸਿਆ। ਫਿਰ ਕਰਮ ਖਾਨ ਦੀ ਬੇਟੀ ਜ਼ੈਨਾ ਨਾਲ ਨਿਕਾਹ ਕੀਤਾ, ਸਰਾਜੋਦੀਨ ਬੇਟਾ ਪੈਦਾ ਹੋਇਆ। ਜਦ ਇੱਥੇ ਵੀ ਇਸ ਦੇ ਪੁਰਾਣੇ ਵੈਰੀ ਇਸ ਨੂੰ ਮਾਰਨ ਵਾਸਤੇ ਪੁੱਜੇ ਤਾਂ ਇਹ ਨੱਸ ਕੇ ਰੇਗਿਸਤਾਨ ਵੱਲ ਭੱਜ ਗਿਆ। ਪਿਆਸ ਨਾਲ ਅਤ ਵਿਆਕੁਲ ਹੋਏ ਨੇ ਰੱਬ ਅੱਗੇ ਬੇਨਤੀ ਕੀਤੀ। ਖੁਦਾ ਦੀ ਰਹਿਮਤ ਨਾਲ ਉਥੋਂ ਇਕ ਚਸ਼ਮਾ ਫੁੱਟਿਆ ਜੋ ਹੁਣ ਤੱਕ ਨਗਾਹੇ ਵਿਚ ਹੈ। ਸੰਮਤ 1201 ਬਿਕਰਮੀ ਨੂੰ ਇਸ ਨੇ ਇਹ ਨਿਗਾਹਾ ਪਿੰਡ ਵਸਾਇਆ। ਲੋਕ ਦੂਰੋਂ ਦੂਰੋਂ ਪੀਰ ਸਮਝ ਕੇ ਦਰਸ਼ਨਾਂ ਵਾਸਤੇ ਪੁੱਜਣ ਲੱਗੇ। ਅੰਤ ਪੁਰਾਣੇ ਦੁਸ਼ਮਣਾਂ ਨੇ ਨਿਗਾਹੇ ਪੁੱਜ ਕੇ ਇਸ ਨੂੰ ਸਭ ਸੰਬੰਧੀਆਂ ਸਮੇਤ ਕਤਲ ਕਰ ਦਿੱਤਾ। ਇਸ ਦੀ ਕਬਰ ਬਣਾਈ ਗਈ, ਲੋਕ ਉਸ ਦੀ ਪੂਜਾ ਕਰਨ ਲੱਗ ਪਏ। ਚੇਤਹਾੜ ਨੂੰ ਮਹੀਨਾ ਭਰ ਭਾਰੀ ਮੇਲਾ ਲੱਗਦਾ ਹੈ। ਅਲਾਉਦੀਨ ਬਾਦਸ਼ਾਹ ਨੇ ਇਸ ਦੀ ਮੰਨਤ ਕੀਤੀ ਅਤੇ ਆਪਣੇ ਦੁਸ਼ਮਣਾਂ ਪਰ ਫਤਿਹ ਪ੍ਰਾਪਤ ਕੀਤੀ। ਉਸ ਨੇ ਜਿੱਤ ਦੀ ਖੁਸ਼ੀ ਵਿਚ ਲੱਖਾਂ ਰੁਪਏ ਦਾ ਅਸਬਾਬ, ਜੜਾਓ, ਕਾਠੀ, ਘੋੜਾ ਆਦਿ ਤੇ ਦੋ ਲਾਲ ਗੁਲੇਲੇ ਦੇ ਆਕਾਰ ਵਰਗੇ, ਜਿਨ੍ਹਾਂ ਦਾ ਪ੍ਰਕਾਸ਼ ਡੇਢ ਡੇਢ ਫੁੱਟ ਚਾਰੋਂ ਪਾਸੇ ਦੀਵੇ ਵਾਂਗੂ ਹੁੰਦਾ ਸੀ ਆਦਿ ਮਹਿੰਗੀਆਂ ਵਸਤੂਆਂ ਪੀਰ ਦੀ ਕਬਰ ਤੇ ਭੇਟ ਕੀਤੀਆਂ। ਇਸ ਅਸਬਾਬ ਦੀ ਰਖਵਾਲੀ ਨਵਾਬ ਦੇ ਸਪੁਰਦ ਕੀਤੀ। ਪੱਛਮ ਦੇ ਪਾਸੇ ਪੀਰ ਦਾ ਪਲੰਘ ਰਾਜਿਆਂ ਵਰਗੀ ਵਿਛਾਈ ਦਾ ਵਿਸ਼ਾ ਰਹਿੰਦਾ ਹੈ। ਸੁਰੰਗ ਵਿਚੋਂ ਜੋ ਹਵਾ ਲੱਗਦੀ ਹੈ ਪੀਰ ਦੇ ਉਪਾਸ਼ਕ ਉਸ ਨੂੰ ਬਿਹਿਸ਼ਤ ਦੀ ਹਵਾ ਕਹਿੰਦੇ ਹਨ। ਇਹ ਸਖੀ ਸਰਵਰ ਦਾ ਸੰਖੇਪ ਇਤਿਹਾਸ ਹੈ। ਸੋ 17ਵੀਂ ਸਦੀ ਵਿਚ ਇਸ ਸਖੀ ਸਰਵਰ ਦੀ ਪੂਜਾ ਕਰਨ ਦਾ ਰਿਵਾਜ ਹਿੰਦੁਸਤਾਨ ਵਿਚ ਬਹੁਤ ਜ਼ਿਆਦਾ ਹੋ ਗਿਆ। ਕਵੀਆਂ ਕਵੀਸ਼ਰਾਂ ਨੇ ਸਖੀ ਸਰਵਰ ਦੀ ਅਖੌਤੀ ਕਰਾਮਾਤਾਂ ਦੀਆਂ ਅਨੇਕਾਂ ਕਹਾਣੀਆਂ, ਕਿੱਸੇ, ਕਵਿਤਾਵਾਂ ਰਚ ਰਚ ਲੋਕਾਂ ਨੂੰ ਹੇਕਾਂ ਲਾ ਲਾ ਸੁਣਾਉਣੀਆਂ ਸ਼ੁਰੂ ਕੀਤੀਆਂ। ਹਿੰਦੂ ਤੇ ਮੁਸਲਮਾਨ ਦੋਵੇਂ ਸਖੀ ਸਰਵਰ ਦੇ ਉਪਾਸ਼ਕ ਬਣ ਗਏ। ਇਵੇਂ ਪਿੰਡਾਂ ਦੇ ਪਿੰਡ ਸਖੀ ਸਰਵਰ ਦੇ ਚੇਲੇ ਬਣ ਲੱਗੇ। ਘਰ ਘਰ ਸਖੀ ਸਰਵਰ ਦੀਆਂ ਕਬਰਾਂ ਬਣ ਗਈਆਂ। ਉਨ੍ਹਾਂ ਦੀ ਪੂਜਾ ਭੇਟ ਚਾਲ ਵਾਂਗ ਵਧਣ ਲੱਗੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸੰਸਾਰ ਵਿੱਚ ਇੱਕ ਵਾਹਿਗੁਰੂ ਜੀ ਦੀ ਉਪਾਸ਼ਨਾ ਕਰਨੀ ਲੋੜੀਏ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰ ਦੇ ਨਾਲ ਇੱਕ ਅਕਾਲ ਪੁਰਖ ਦੀ ਉਪਾਸ਼ਨਾ ਆਰੰਭ ਹੋਈ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ ਦੇ ਸਮੇਂ ਤੱਕ ਬਹੁਤ ਲੋਕ ਦੇਵੀ ਦੇਵਤਿਆਂ, ਪੀਰਾਂ ਫਕੀਰਾਂ, ਮੜੀਆਂ ਮਸਾਣਾਂ ਦੀ ਪੂਜਾ ਛੱਡ ਕੇ ਗੁਰਮਤ ਦੇ ਧਾਰਨੀ ਬਣ ਚੁੱਕੇ ਸਨ। ਪੰਚਮ ਪਾਤਸ਼ਾਹ ਦੇ ਸਮੇਂ ਵੀ ਅਨੇਕਾਂ ਲੋਕ ਨਗਾਹੇ ਪੀਰ ਦੇ ਚੇਲੇ ਬਣ ਕੇ ਜੋ ਉਸ ਸਖੀ ਸਰਵਰ ਦੀ ਪੂਜਾ ਕਰਦੇ ਸਨ, ਉਹ ਵੀ ਮਨਮਤੀਏ ਲੋਕ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਹੋ ਕੇ ਗੁਰਸਿੱਖ ਮਾਰਗ ਦੇ ਪੰਧੀ ਬਣੇ। ਭਾਈ ਬਹਿਲੋ ਜੀ ਵੀ ਪੰਚਮ ਪਾਤਸ਼ਾਹ ਜੀ ਦੇ ਸਮੇਂ ਸਖੀ ਸਰਵਰ ਦਾ ਇੱਕ ਉੱਘਾ ਉਪਾਸ਼ਕ ਸੀ। ਜਦੋਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜਾ, ਸੰਗਤ ਵਿੱਚੋਂ ਠੰਡ ਮਹਿਸੂਸ ਹੋਈ, ਕਲੇਜੇ ਨੂੰ ਸ਼ਾਂਤੀ ਆਈ, ਭਟਕਣਾ ਮਿਟ ਗਈ। ਅਜਿਹਾ ਗੁਰਸਿੱਖੀ ਦੀ ਮਰਯਾਦਾ ਦਾ ਕਾਇਲ ਹੋਇਆ ਕਿ ਆਪਣੇ ਨਗਰ ਵਿੱਚ ਬਣਾਈ ਨਗਾਹੇ ਪੀਰ ਦੀ ਕਬਰ ਢਾਹ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਸਤਿਗੁਰੂ ਜੀ ਦੀ ਪਾਵਨ ਸ਼ਰਨ ਵਿੱਚ ਨਿਵਾਸ ਕਰ ਲਿਆ। ਸਤਿਗੁਰੂ ਜੀ ਨੇ ਮਿਹਰ ਕਰਕੇ ਇੱਥੋਂ ਤੱਕ ਬਖਸ਼ਿਸ਼ਾਂ ਕਰ ਦਿੱਤੀਆਂ ਤੇ ਬਚਨ ਕੀਤਾ ਸੀ ਕਿ ਭਾਈ ਬਹਿਲੋ ਸਭ ਤੋਂ ਪਹਿਲੋਂ, ਭਾਵ ਮੁਖੀ ਸਰਵਰੀਆਂ ਵਿੱਚੋਂ ਸਿੱਖੀ ਧਾਰਨ ਵਿੱਚ ਇਸ ਨੇ ਪਹਿਲ ਕੀਤੀ। ਇਵੇਂ ਹੀ ਭਾਈ ਅਜਬ ਅਜਾਬ ਭਾਈ ਕੀ ਡਰੋਲੀ ਦੇ ਰਹਿਣ ਵਾਲੇ ਸਖੀ ਸਰਵਰ ਦੀ ਉਪਾਸ਼ਨਾ ਤਿਆਗ ਕੇ ਗੁਰਸਿੱਖੀ ਮਾਰਗ ਤੇ ਗੁਰ ਕਿਰਪਾ ਨਾਲ ਤੁਰੇ। ਅਨੇਕਾਂ ਹੋਰ ਸਖੀ ਸਰਵਰੀਏ ਸਤਿਗੁਰੂ ਜੀ ਦੇ ਚਰਨ ਪਰਸ ਕੇ ਗੁਰਸਿੱਖੀ ਪ੍ਰਾਪਤ ਕਰਕੇ ਨਿਹਾਲ ਹੋਏ ਅਤੇ ਗੁਰਮਤ ਪੰਧ ਦੇ ਪੰਧੀ ਬਣੇ, ਜਿਨ੍ਹਾਂ ਵਿੱਚੋਂ ਭਾਈ ਮੰਝ ਜੀ ਦਾ ਜੀਵਨ ਸਾਰੇ ਗੁਰਸਿੱਖਾਂ ਵਾਸਤੇ ਇੱਕ ਅਮੋਲਕ ਚਾਨਣ ਮੁਨਾਰੇ ਵਾਂਗ ਪ੍ਰੇਰਣਾ ਬਖਸ਼ਦਾ ਹੈ। ਸਖੀ ਸਰਵਰ ਦੇ ਉਪਾਸ਼ਕਾਂ ਵਾਂਗੂ ਭਾਈ ਮੰਝ ਜੀ ਨੇ ਵੀ ਆਪਣੇ ਘਰ ਵਿੱਚ ਕਬਰ ਬਣਾਈ ਹੋਈ ਸੀ। ਆਪ ਜੀ ਦਾ ਸਾਰਾ ਨਗਰ ਵੀ ਸਖੀ ਸਰਵਰ ਦਾ ਉਪਾਸ਼ਕ ਸੀ। ਆਪ ਜੀ ਦੇ ਸਾਰੇ ਇਲਾਕੇ ਦੇ ਲੋਕਾਂ ਵਿੱਚੋਂ ਮੰਨੇ ਪਰਮੰਨੇ ਨਗਾਹੇ ਪੀਰ ਦੇ ਚੇਲੇ ਸਨ। ਇੱਕ ਵੇਰਾ ਆਪ ਸਖੀ ਸਰਵਰ ਦੇ ਉਪਾਸ਼ਕਾਂ ਦੇ ਨਾਲ ਨਗਾਹੇ ਜਾ ਰਹੇ ਸਨ ਕਿ ਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੜਾਉ ਕੀਤਾ। ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦੀ ਆਵਾਜਾਈ ਅਤੇ ਇਕੱਠ ਹਰ ਸਮੇਂ ਬਹੁਤ ਰਹਿੰਦਾ ਸੀ, ਕਿਉਂਕਿ ਸਿੱਖਾਂ ਦਾ ਕੇਂਦਰੀ ਸਥਾਨ ਇਸ ਵੇਲੇ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਬਣ ਚੁੱਕਾ ਸੀ। ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚੋਂ ਅਨੇਕਾਂ ਲੋਕ ਜੀ ਦਾਨ ਦੀਆਂ ਪ੍ਰਾਪਤੀਆਂ ਕਰਕੇ ਅਕਾਲ ਪੁਰਖ ਜੀ ਦੀ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਕਰ ਰਹੇ ਸਨ। ਕਥਾ ਕੀਰਤਨ, ਗੁਰਮਤ ਵਿਚਾਰਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ਾਂ ਦੀ ਝੜੀ ਸ਼ੈਬਰ ਵਾਂਗੂ ਲੱਗੀ ਹੋਈ ਸੀ। ਸ਼ਾਮ ਨੂੰ ਸੋਦਾ ਰਰਾਰਸ ਜੀ ਦੇ ਪਾਵਨ ਉਪਦੇਸ਼ਾਂ ਨੂੰ ਭਾਈ ਮੰਝ ਜੀ ਨੇ ਸੁਣਿਆ। ਇਨ੍ਹਾਂ ਦੇ ਹਿਰਦੇ ਵਿੱਚ ਠੰਡਕ ਪੈਦਾ ਹੋਈ, ਹਿਰਦੇ ਵਿੱਚ ਉਲਾਸ ਪੈਦਾ ਹੋਇਆ, ਪ੍ਰਸੰਨਤਾ ਪੈਦਾ ਹੋਈ। ਮਨ ਸੋਚਣ ਲੱਗਾ ਕਿ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਹਨ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ, ਜਾਪ ਤਾਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਮਨ ਅੰਦਰ ਵਿਚਾਰ ਆਈ ਕਿ ਕੀ ਸਰਵਰੀਏ ਦੀ ਉਪਾਸ਼ਨਾ ਨਾਲ ਇਹ ਭਵ ਸਾਗਰ ਤਰਿਆ ਜਾ ਸਕੇਗਾ। ਫਿਰ ਮਨ ਵਿੱਚੋਂ ਹੀ ਵਿਚਾਰ ਉਪਜੇ ਕਿ ਬਹੁਤ ਸਮਾਂ ਬਿਰਥਾ ਹੀ ਲੰਘ ਗਿਆ, ਅਜੇ ਤੱਕ ਤਾਂ ਮਨ ਦੀ ਭਟਕਣਾ ਚੰਚਲਤਾ ਹੀ ਮਿਟੀ ਨਹੀਂ। ਫਿਰ ਸਾਧ ਸੰਗਤ ਕਰਨ ਦੀ ਉਤੇਜਨਾ ਉਪਜੀ, ਗੋਬਿੰਦ ਜੀ ਨੂੰ ਮਿਲਣ ਦੀ ਤੜਫ ਪੈਦਾ ਹੋਈ, ਭਵ ਜਲ ਨੂੰ ਧਰਨ ਦੀ ਲਾਲਸਾ ਉਪਜੀ, ਪਹਿਲੀ ਉਮਰ ਫੋਕਟ ਉਪਾਸ਼ਨਾ ਵਿੱਚ ਲੰਘੀ ਮਹਿਸੂਸ ਹੋਣ ਲੱਗੀ। ਸਾਧ ਸੰਗਤ ਤੋਂ ਅਵੇਸਲੇ ਰਹਿਣ ਕਾਰਨ ਜਨਮ ਬਿਰਥਾ ਹੀ ਲੰਘ ਗਿਆ ਪ੍ਰਤੀਤ ਹੁੰਦਾ। ਮਨ ਅੰਦਰੋਂ ਅਰਦਾਸ ਕਰਨ ਦੀ ਤਾਂਘ ਪੈਦਾ ਹੋਈ ਕਿ ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਸਤਿਗੁਰੂ ਜੀ ਦੇ ਇਨ੍ਹਾਂ ਪਾਵਨ ਬਚਨਾਂ ਨੂੰ ਮਨ ਅੰਦਰ ਵਸਾ ਕੇ ਪੁੱਜ ਗਿਆ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ। ਆਪਾ ਤਿਆਗ ਕੇ ਨਿਮਰਤਾ ਪੂਰਵਕ ਬੇਨਤੀ ਕੀਤੀ ਹੈ, ਸਤਿਗੁਰੂ ਜੀ ਮੈਂ ਇੱਕ ਭੁੱਲਿਆ ਭਟਕਿਆ ਸਰਵਰੀਆ ਹਾਂ, ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਵੋ, ਮੈਂ ਦੁਆਬੇ ਤੋਂ ਨਿਗਾਹੇ ਜਾ ਰਿਹਾ ਸਾਂ, ਆਪ ਜੀ ਦੇ ਪਾਵਨ ਦਰਸ਼ਨਾਂ ਦੇ ਸਦਕੇ ਮੇਰੇ ਅੰਦਰੋਂ ਗਿਆਨ ਉਪਜ ਪਿਆ ਹੈ, ਮੈਂ ਕੁਮਾਰਗ ਤੇ ਟੁਰਦਿਆਂ ਸਾਰੀ ਆਰਜਾ ਗਵਾ ਬੈਠਾ ਹਾਂ, ਸੋ ਕਿਰਪਾ ਕਰਕੇ ਆਪ ਹੀ ਹੁਣ ਮਿਹਰ ਕਰੋ ਤੇ ਦਾਸ ਨੂੰ ਸਿੱਖੀ ਸਿਦਕ ਦੀ ਦਾਤ ਬਖਸ਼ਿਸ਼ ਕਰੋ। ਸਤਿਗੁਰੂ ਜੀ ਨੇ ਫਰਮਾਇਆ ਕਿ ਭਲੇ ਪੁਰਖਾ, ਤੂੰ ਸਖੀ ਸਰਵਰ ਦਾ ਮਰੀਦ ਹੈ, ਆਪਣੇ ਘਰ ਕਬਰ ਬਣਾਈ ਹੋਈ ਹੈ, ਉਸ ਦੀ ਪੂਜਾ ਕਰਦਾ ਤੇ ਕਰਵਾਉਂਦਾ ਹੈ। ਸਿੱਖੀ ਔਖੀ ਹੈ, ਅਲੂਣੀ ਸਿਲ ਚੱਟਣ ਦੇ ਸਮਾਨ, ਵਾਲੋਂ ਨਿੱਕੀ ਤੇ ਖੰਡੇ ਧਾਰ ਨਾਲੋਂ ਵੀ ਤਿੱਖੀ ਹੈ। ਜਿਵੇਂ ਭਾਈ ਗੁਰਦਾਸ ਜੀ ਦੀ ਵਾਰ ਵਿਚ ਪਾਵਨ ਬਚਨ ਆਉਂਦਾ ਹੈ ਨਾ, ਗੁਰ ਸਿੱਖੀ ਬਾਰੀਕ ਹੈ ਸਿਲ ਚੱਟਣ ਫਿੱਕੀ, ਤ੍ਰਿਖੀ ਖੰਡੇ ਧਾਰ ਹੈ ਉਹ ਵਾਲੋਂ ਨਿੱਕੀ, ਭੂ ਭਵਿੱਖ ਨਾ ਵਰਤਮਾਨ ਸਰ ਮਿੱਕਣ ਮਿੱਕੀ, ਦੁਤੀਆ ਨਾਸਤ ਏਤ ਘਰ ਹੋਏ ਇੱਕਾ ਇੱਕੀ, ਦੂਆ ਤੀਆ ਵੀਸਰੈ ਸਣ ਕੱਕਾ ਕਿੱਕੀ, ਸਭੈ ਸਿੱਖਾਂ ਪਰ ਹਰੈ ਸੁਖ ਇਕਤ ਸਿੱਖੀ। ਇਹ ਭਾਵ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਮੰਝ ਜੀ ਨੂੰ ਦੱਸ ਦਿੱਤਾ ਕਿ ਹੇ ਪੁਰਖਾ, ਕਿ ਸਿੱਖੀ ਕਮਾਉਣੀ ਬਹੁਤ ਔਖੀ ਹੈ। ਮੰਝ ਜੀ ਨੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿਚ ਫਿਰ ਬੇਨਤੀ ਕੀਤੀ, ਸਤਿਗੁਰੂ ਮੈਂ ਸਖੀ ਸਰਵਰ ਦੀ ਉਪਾਸ਼ਨਾ ਤਿਆਗਣ ਲਈ ਤਿਆਰ ਹਾਂ, ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਵੀ ਤਿਆਰ ਹਾਂ, ਜਿਸ ਮੁੱਲ ਤੇ ਵੀ ਗੁਰਸਿੱਖੀ ਆਪ ਜੀ ਬਖਸ਼ਿਸ਼ ਕਰ ਸਕਦੇ ਹੋ ਕਰ ਦਿਓ, ਕਿਰਪਾ ਕਰੋ, ਮੈਨੂੰ ਗੁਰਸਿੱਖੀ ਦੀ ਦਾਤ ਜ਼ਰੂਰ ਕਿਰਪਾ ਕਰਕੇ ਬਖਸ਼ੋ। ਤਦ ਗੁਰਦੇਵ ਜੀ ਨੇ ਹੁਕਮ ਕੀਤਾ ਕਿ ਤੈਨੂੰ ਸਖੀ ਸਰਵਰ ਦੀ ਪੂਜਾ ਛੱਡਣੀ ਪਏਗੀ ਅਤੇ ਲੋਕਾਂ ਵੱਲੋਂ ਮਿਲੀ ਨਰਾਦਰੀ ਵੀ ਝੱਲਣੀ ਪਏਗੀ। ਮਾਂਝ ਜੀ ਸਤਿਗੁਰੂ ਜੀ ਦੇ ਇਹ ਹੁਕਮ ਸੁਣ ਕੇ ਅੰਮ੍ਰਿਤਸਰ ਤੋਂ ਵਾਪਸ ਆਪਣੇ ਨਗਰ ਪੁੱਜੇ। ਭਾਈ ਸਾਹਿਬ ਜੀ ਦੀ ਪਤਨੀ ਅਤੇ ਲੜਕੀ ਦੋਵੇਂ ਇੰਨਾ ਕੋ ਪਰਿਵਾਰ ਸੀ। ਆਪਣੀ ਪਤਨੀ ਨੂੰ ਸਤਿਗੁਰੂ ਜੀ ਦੇ ਮਿਲਾਪ ਦੀ ਸਾਰੀ ਵਾਰਤਾ ਸੁਣਾਈ ਅਤੇ ਪੀਰ ਦੀ ਕਬਰ ਢਾਉਣ ਵਾਸਤੇ ਕਹੀ ਫੜ ਲਈ। ਭਾਵੇਂ ਆਪ ਜੀ ਦੀ ਪਤਨੀ ਇਸ ਗੱਲ ਨਾਲ ਸਹਿਮਤ ਨਹੀਂ ਸੀ ਅਤੇ ਆਪ ਜੀ ਦੀ ਪਤਨੀ ਅਤੇ ਪੁੱਤਰੀ ਨੇ ਭਾਈ ਮੰਝ ਜੀ ਨੂੰ ਬਥੇਰਾ ਰੋਕਿਆ, ਪਰ ਉਹਨਾਂ ਇੱਕ ਨਾ ਮੰਨੀ। ਰਾਤੋ ਰਾਤ ਨਗਾਈਏ ਪੀਰ ਦੀ ਕਬਰ ਢਾ ਕੇ ਸਾਰੀ ਮਿੱਟੀ ਬਾਹਰ ਸੁੱਟ ਕੇ ਘਰ ਸਾਫ਼ ਕਰ ਦਿੱਤਾ। ਦਿਨ ਚੜੇ, ਜਦ ਲੋਕਾਂ ਨੇ ਭਾਈ ਮੰਝ ਜੀ ਵੱਲੋਂ ਸਖੀ ਸਰਵਰ ਦੀ ਮੜੀ ਢਾਹੇ ਜਾਣ ਬਾਬਤ ਸੁਣਿਆ, ਤਦ ਸਾਰਿਆਂ ਨੇ ਅੱਖਾਂ ਫੇਰ ਲਈਆਂ। ਉਹਨਾਂ ਨੂੰ ਬਰਾਦਰੀ ਵਿਚੋਂ ਛੇਕ ਦਿੱਤਾ, ਮਾਲ ਡੰਗਰ ਖੋਲਿਆ। ਇਵੇਂ ਨਗਰ ਨਿਵਾਸੀਆਂ ਵੱਲੋਂ ਅਨੇਕਾਂ ਕਸ਼ਟ ਦਿੱਤੇ ਗਏ, ਅੰਤ ਉਹਨਾਂ ਸਭ ਕੁਝ ਖੋਲਿਆ। ਸੂਰਜ ਪ੍ਰਕਾਸ਼ ਵਿਚ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਸ਼ੀਨ ਲੀਨ ਗ੍ਰਹਿ ਧਨ ਸਰਦਾਰੀ ਸਰਬ ਸ਼ਰੀਕਨ ਦੀਨ ਨਕਾਰੀ। ਸ਼ੀਨ ਲੀਨ ਗ੍ਰਹਿ ਧਨ ਸਿਰਦਾਰੀ ਸਰਬ ਸ਼ਰੀਕਨ ਦੀਨ ਨਕਾਰੀ। ਇਹ ਵੀ ਹਵਾਲੇ ਮਿਲਦੇ ਨੇ ਕਿ ਨਗਰ ਨਿਵਾਸੀਆਂ ਨੇ ਆਪ ਨਾਲ ਬਹੁਤ ਈਰਖਾ ਕਰਨੀ ਸ਼ੁਰੂ ਕਰ ਦਿੱਤੀ, ਜੋ ਸੁਭਾਵਕ ਹੀ ਸੀ, ਜਿਸ ਕਰਕੇ ਭਾਈ ਜੀ ਕਿਸੇ ਹੋਰ ਨਗਰ ਚਲੇ ਗਏ ਜਿੱਥੇ ਪ੍ਰੇਮਾ ਭਗਤੀ ਕਰਕੇ ਘਾਹ ਖੋਦ ਕੇ ਗੁਜ਼ਾਰਾ ਟੋਰਦੇ ਰਹੇ। ਭਾਈ ਮੰਝ ਜੀ ਲੋਕਾਂ ਦੇ ਵਤੀਰੇ ਦੀ ਪ੍ਰਵਾਹ ਕੀਤੇ ਬਗੈਰ ਹੀ ਮੁੜ ਅੰਮ੍ਰਿਤਸਰ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿਚ ਹਾਜ਼ਰ ਹੋਏ, ਨਮਸਕਾਰ ਕੀਤੀ ਅਤੇ ਪੀਰ ਦੀ ਕਬਰ ਢਾਹ ਦੇਣ ਦਾ ਹਵਾਲਾ ਦੱਸਿਆ। ਸਤਿਗੁਰੂ ਜੀ ਨੇ ਮਿਹਰ ਦੀ ਨਿਗਾਹ ਕੀਤੀ, ਨਾਮਦਾਨ ਦੀ ਦਾਤ ਬਖਸ਼ੀ। ਇਵੇਂ ਸਤਿਗੁਰੂ ਜੀ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਕੁਝ ਸਮਾਂ ਭਾਈ ਮੰਝ ਜੀ ਲੰਗਰ ਦੀ ਸੇਵਾ ਕਰਦੇ ਰਹੇ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਕਲਿਆਣਾ ਜੀ ਇਤ ਆਦਿਕ ਅਨੇਕਾਂ ਗੁਰਮੁਖ ਪਿਆਰਿਆਂ ਨਾਲ ਮਿਲੇ, ਮੇਲ ਮਿਲਾਪ ਹੋਇਆ। ਉਨ੍ਹਾਂ ਪਾਸੋਂ ਸਤਿਗੁਰੂ ਜੀ ਵੱਲੋਂ ਟੋਰੇ ਗੁਰਮਤ ਮਾਰਗ ਦੀ ਸੂਝ ਬੂਝ ਪ੍ਰਾਪਤ ਹੋਈ। ਸਾਧ ਸੰਗਤ ਦੀ ਸੇਵਾ ਨਾਲ ਮਨ ਨਿਰਮਲ ਹੋਇਆ। ਆਪ ਸਵੇਰ ਦੇ ਦੀਵਾਨ ਅਤੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦੇ। ਭਾਈ ਮੰਝ ਜੀ ਰਾਤ ਥੋੜਾ ਸੌਂਦੇ, ਦਿਨ ਰਾਤ ਸੇਵਾ ਸਿਮਰਨ ਵਿਚ ਲਗਾਉਣ ਲੱਗੇ। ਇਵੇਂ ਆਤਮ ਰੰਗਣ ਪ੍ਰਾਪਤ ਹੋ ਜਾਣ ਪਿੱਛੋਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮੰਝ ਜੀ ਆਪਣੇ ਨਗਰ ਵਾਪਸ ਆ ਗਏ। ਘਰ ਵਿਚ ਅੱਤ ਦਰਜੇ ਦੀ ਤੰਗੀ ਸੀ, ਸਾਰਾ ਸ਼ਰੀਕਾ ਦੁਸ਼ਮਣ ਸੀ। ਅੰਤ ਮਜਬੂਰ ਹੋ ਕੇ ਘਾਹ ਖੋਦ ਕੇ ਵੇਚਣਾ ਸ਼ੁਰੂ ਕੀਤਾ। ਇਵੇਂ ਪ੍ਰਾਪਤ ਹੋਈ ਆਮਦਨੀ ਨਾਲ ਘਰ ਦਾ ਰੁਜ਼ਗਾਰ ਟੋਰਿਆ। ਕਿੱਥੇ ਪਹਿਲਾਂ ਇੱਕ ਵੱਡਾ ਸਨਮਾਨਿਆ ਹੋਇਆ ਰਾਜਪੂਤ ਚੌਧਰੀ, ਕਿੱਥੇ ਗੁਰਸਿੱਖੀ ਪ੍ਰਾਪਤ ਕਰਨ ਦੀ ਸਿੱਖ ਨੇ ਘਾਹੀ ਬਣਾ ਦਿੱਤਾ। ਭਾਈ ਮੰਝ ਜੀ ਦਾ ਨਾਮ ਪਹਿਲਾਂ ਤੀਰਥਾ ਸੀ, ਭਾਈ ਮੰਝ ਇਹ ਨਾਮ ਪਿੱਛੋਂ ਪ੍ਰਚਲਿਤ ਹੋਇਆ। ਅੱਜ ਆਪਣੇ ਨਿੱਕੇ ਪਰਿਵਾਰ ਦਾ ਗੁਜ਼ਾਰਾ ਘਾਹ ਖੋਦ ਕੇ ਕਰਨ ਲੱਗਾ, ਪਰ ਹਿਰਦੇ ਵਿਚ ਉਸ ਪਿਆਰੇ ਦੀ ਯਾਦ, ਉਸ ਪਿਆਰੇ ਦਾ ਨਾਮ ਟਿਕਿਆ ਹੋਇਆ ਸੀ ਕਿਸੇ ਅਲੌਕਿਕ ਮਸਤੀ ਵਿਚ, ਦੁਨੀਆਂ ਵੱਲੋਂ ਬੇਖਬਰ ਬੇਖੌਫ। ਭਾਈ ਸਾਹਿਬ ਜੀ ਦੀ ਪਤਨੀ ਅਤੇ ਪੁੱਤਰੀ ਵੀ ਪ੍ਰੇਮਾ ਭਗਤੀ ਦੇ ਮਾਰਗ ਦੀ ਪਾਂਧੀ ਬਣ ਗਈਆਂ। ਸਾਰਾ ਪਰਿਵਾਰ ਸਿਦਕ ਸ਼ੁਕਰ ਸਬਰ ਨਾਲ ਦਿਨ ਰਾਤ ਭਜਨ ਸਿਮਰਨ ਕਰਦਿਆਂ ਗੁਜ਼ਾਰਨ ਲੱਗੇ। ਲੋਕ ਇਸ ਗੁਰੂ ਪ੍ਰੀਤ ਦੇ ਅਣਿਆਲੇ ਤੀਰ ਜਿਹੜੇ ਭਾਈ ਮੰਝ ਜੀ ਦੇ ਹਿਰਦੇ ਚ ਧੱਸ ਚੁੱਕੇ ਸਨ, ਹਿਰਦੇ ਨੂੰ ਵਿੰਨ ਚੁੱਕੇ ਸਨ, ਨਹੀਂ ਸਨ ਸਮਝ ਸਕਦੇ। ਉਹ ਤਾਂ ਇਸ ਗਰੀਬੀ ਦਾ ਕਾਰਨ ਸਿਰਫ ਸਰਵਰੀਏ ਦੀ ਕਰੋਪੀ ਸਮਝਦੇ ਸਨ ਅਤੇ ਭਾਈ ਮੰਝ ਨੂੰ ਸ਼ੁਦਾਈ ਕਮਲਾ ਆਖਦੇ ਕਿ ਐਡਾ ਵੱਡਾ ਜਾਹੋ ਜਲਾਲ ਛੱਡ ਕੇ, ਸਰਦਾਰੀ ਛੱਡ ਕੇ ਇੱਕ ਘਾਹੀ ਬਣ ਜਾਣਾ, ਇਹ ਕਿੱਡੀ ਕੋ ਪ੍ਰਾਪਤੀ ਵਾਲੀ ਗੱਲ ਹੈ। ਨਗਰ ਵਿੱਚ ਭਾਈ ਸਾਹਿਬ ਨੂੰ ਕੋਈ ਮਾਨ ਸਤਿਕਾਰ ਪ੍ਰਾਪਤ ਨਹੀਂ ਸੀ ਹੁਣ, ਪਰ ਭਾਈ ਸਾਹਿਬ ਜੀ ਦੀ ਪਰਿਵਾਰ ਸਮੇਤ ਗੁਰੂ ਸਾਹਿਬ ਵੱਲੋਂ ਹੋਈ ਮਿਹਰ ਸਦਕੇ ਦ੍ਰਿੜ ਨਿਸ਼ਚੇ ਨਾਲ ਗੁਰਮਤ ਮਾਰਗ ਤੇ ਤੁਰ ਰਹੇ ਸਨ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਸਤਿਗੁਰੂ ਜੀ ਨੇ ਭਾਈ ਮੰਝ ਜੀ ਦੀ ਪਰਖ ਕੀਤੀ। ਪਹਿਲੀ ਵੇਰਾਂ ਗੁਰਸਿੱਖ ਮੇਵੜਾ ਅੰਮ੍ਰਿਤਸਰ ਤੋਂ ਤੁਰ ਕੇ ਭਾਈ ਮੰਝ ਜੀ ਪਾਸ ਪੁੱਜਾ। ਆਪੋ ਵਿੱਚ ਮਿਲਾਪ ਪਿੱਛੋਂ ਵਾਰਤਾਲਾਪ ਹੋਈ। ਤਦ ਸਤਿਗੁਰੂ ਜੀ ਤੋਂ ਮਿਲੇ ਹੁਕਮਨਾਮੇ ਬਾਬਤ ਗੁਰਸਿੱਖ ਨੇ ਭਾਈ ਮੰਝ ਜੀ ਨੂੰ ਦੱਸਿਆ ਕਿ ਇਸ ਹੁਕਮਨਾਮੇ ਦੀ ਭੇਟਾ 21 ਰੁਪਏ ਹੈ। ਇਸ ਸਮੇਂ ਭਾਈ ਮੰਝ ਜੀ ਪਾਸ ਕੋਈ ਪੈਸਾ ਨਹੀਂ ਸੀ। ਭਾਈ ਮੰਝ ਜੀ ਨੇ ਆਪਣੀ ਸੁਪਤਨੀ ਨਾਲ ਸਾਰੀ ਗੱਲ ਕੀਤੀ। ਤਦ ਭਾਈ ਸਾਹਿਬ ਜੀ ਦੀ ਸੁਪਤਨੀ ਨੇ ਕਿਸੇ ਗੁਆਂਢੀ ਤੋਂ 21 ਰੁਪਏ ਪ੍ਰਾਪਤ ਕਰਕੇ ਭਾਈ ਸਾਹਿਬ ਜੀ ਨੂੰ ਦੇ ਦਿੱਤੇ। ਭਾਈ ਮੰਝ ਜੀ ਨੇ ਭੇਟਾ ਮੇਵੜੇ ਭਾਵ ਸੁਨੇਹਾ ਪਹੁੰਚਾਉਣ ਵਾਲੇ ਉਸ ਗੁਰਸਿੱਖ ਨੂੰ ਸੌਂਪੀ ਅਤੇ ਹੁਕਮਨਾਮਾ ਸਤਿਗੁਰੂ ਜੀ ਦਾ ਲੈ ਕੇ ਆਪਣੇ ਮਸਤਕ ਨਾਲ ਲਾਇਆ ਔਰ ਪੜ੍ਹ ਕੇ ਨਿਹਾਲ ਹੋਇਆ, ਜਿਸ ਵਿੱਚ ਲਿਖਿਆ ਸੀ ਕਿ ਅਜੇ ਤੱਕ ਤੁਸੀਂ ਆਪਣੇ ਨਗਰ ਹੀ ਠਹਿਰਨਾ। ਮੇਵੜਾ ਗੁਰਸਿੱਖ ਵਾਪਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਸ ਪੁੱਜਾ ਅਤੇ ਸਾਰਾ ਹਾਲਾਤ ਦੱਸਿਆ। ਸਤਿਗੁਰੂ ਜੀ ਪ੍ਰਸੰਨ ਹੋਏ। ਦੂਜੀ ਵਾਰ ਫਿਰ ਮੇਵੜਾ ਸਿੱਖ ਸਤਿਗੁਰੂ ਜੀ ਨੇ ਭਾਈ ਮੰਝ ਜੀ ਵੱਲ ਹੁਕਮਨਾਮਾ ਦੇ ਕੇ ਭੇਜਣਾ ਕੀਤਾ। ਇਸ ਵੇਰਾ ਹੁਕਮਨਾਮੇ ਦੀ ਭੇਟਾ ਭਾਈ ਮੰਝ ਜੀ ਨੇ ਆਪਣੀ ਸੁਪਤਨੀ ਨੂੰ ਕਿਸੇ ਹੋਰ ਗੁਆਂਢੀ ਦੇ ਘਰ ਨੌਕਰੀ ਰੱਖ ਕੇ 21 ਰੁਪਏ ਦੇ ਕੇ ਤਾਰੀ। ਹੁਕਮਨਾਮਾ ਪੜਿਆ ਜਿਸ ਵਿੱਚ ਸਤਿਗੁਰੂ ਜੀ ਨੇ ਭਾਈ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਆਪਣੇ ਪਾਸ ਸੱਦਿਆ ਸੀ। ਭਾਈ ਸਾਹਿਬ ਅਤਿ ਪ੍ਰਸੰਨ ਹੋਏ। ਆਪਣੀ ਪਤਨੀ ਅਤੇ ਸੁਪੁੱਤਰੀ ਨਾਲ ਸਲਾਹ ਕਰਕੇ ਭਾਈ ਮੰਝ ਜੀ ਅੰਮ੍ਰਿਤਸਰ ਤੋਂ ਆਏ ਗੁਰਸਿੱਖ ਦੇ ਨਾਲ ਹੀ ਟੁਰ ਪਏ। ਪਿੱਛੋਂ ਭਾਈ ਸਾਹਿਬ ਜੀ ਦੀ ਪਤਨੀ ਅਤੇ ਪੁੱਤਰੀ ਦੋਵੇਂ ਦਿਨੇ ਗੁਆਂਢੀਆਂ ਦਾ ਕੰਮ ਧੰਦਾ ਕਰਦੀਆਂ, ਸ਼ਾਮ ਨੂੰ ਆਪਣੇ ਘਰ ਆ ਕੇ ਪ੍ਰਭੂ ਭਗਤੀ ਕਰਦੀਆਂ। ਇਵੇਂ ਸਹਿਜੇ ਸਹਿਜੇ ਜੋ 42 ਰੁਪਏ ਦਾ ਕਰਜ਼ ਸੀ ਜੋ ਸਤਿਗੁਰੂ ਜੀ ਦੇ ਹੁਕਮਨਾਮਿਆਂ ਦੀ ਭੇਟਾ ਇਸ ਪਰਿਵਾਰ ਨੇ ਉਧਾਰ ਲੈ ਕੇ ਲਾਇਆ ਸੀ ਉਹ ਸਿਰੋਂ ਲਾਇਆ। ਭਾਈ ਮੰਝ ਜੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਅਤ ਨਿਹਾਲ ਹੋਏ। ਕੁਝ ਲੇਖਕ ਇਹ ਵੀ ਲਿਖਦੇ ਨੇ ਕਿ ਭਾਈ ਮੰਝ ਜੀ ਸਮੇਤ ਪਰਿਵਾਰ ਹੀ ਅੰਮ੍ਰਿਤਸਰ ਸਾਹਿਬ ਪੁੱਜ ਗਏ ਸਨ। ਭਾਈ ਮੰਝ ਜੀ ਨੂੰ ਗੁਰੂ ਦੇ ਲੰਗਰ ਵਾਸਤੇ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਸੌਂਪੀ ਗਈ। ਇਵੇਂ ਭਾਈ ਮੰਝ ਜੀ ਨੇ ਲੱਕੜਾਂ ਦਾ ਭਾਰਾ ਲਿਆਉਣਾ, ਲੰਗਰ ਵਿੱਚ ਸਿੱਟ ਦੇਣਾ ਅਤੇ ਪ੍ਰਸ਼ਾਦ ਪਾਣੀ ਸਤਿਗੁਰੂ ਜੀ ਦੇ ਲੰਗਰ ਵਿੱਚੋਂ ਛਕ ਕੇ ਭਜਨ ਬੰਦਗੀ ਵਿੱਚ ਮਗਨ ਹੋ ਜਾਣਾ। ਫੇਰ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਨੂੰ ਮੁੱਖ ਰੱਖਦਿਆਂ ਲੰਗਰ ਵਿੱਚੋਂ ਵੀ ਪ੍ਰਸ਼ਾਦਾ ਛਕਣਾ ਬੰਦ ਕਰ ਦਿੱਤਾ। ਦੋ ਭਾਰੇ ਲੱਕੜਾਂ ਦੇ ਲਿਆਉਣੇ, ਇੱਕ ਗੁਰੂ ਕੇ ਲੰਗਰ ਵਿੱਚ ਦੇਣਾ, ਦੂਜਾ ਬਾਜ਼ਾਰ ਵਿੱਚ ਵੇਚ ਕੇ ਲੰਗਰ ਪਾਣੀ ਛਕ ਲੈਣਾ। ਏਦਾਂ ਸਮਾਂ ਲੰਘਦਾ ਗਿਆ। ਕਾਫੀ ਸਮਾਂ ਸਤਸੰਗ ਦਾ ਰਸ ਮਾਣਦਿਆਂ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਸੇਵਾ ਕਰਦਿਆਂ ਲੰਘ ਗਿਆ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਆਰੰਭੀ, ਤਦ ਭਾਈ ਮੰਝ ਜੀ ਨੇ ਵੀ ਇਸ ਵਿੱਚ ਬਹੁਤ ਚੋਖੀ ਸੇਵਾ ਕਰਕੇ ਜਨਮ ਸਫਲਾ ਕੀਤਾ। ਇਵੇਂ ਗੁਰੂ ਘਰ ਵਿੱਚ ਭਾਈ ਮੰਝ ਜੀ ਨੂੰ ਚੋਖਾ ਮਾਣ ਸਤਿਕਾਰ ਪ੍ਰਾਪਤ ਹੋਣ ਲੱਗਾ। ਭਾਈ ਸਾਹਿਬ ਜੀ ਨੂੰ ਸੇਵਾ ਦਾ ਰੰਗ ਚੜ੍ਹਦਾ ਗਿਆ, ਮਨ ਸ਼ੁੱਧ ਹੁੰਦਾ ਗਿਆ, ਅਖੀਰ ਕੰਚਨ ਵੰਨਾ ਹੋ ਗਿਆ। ਜਨਮਾਂ ਜਨਮਾਂਤਰਾਂ ਦੀ ਮਲ ਕੱਟੀ ਗਈ। ਹਉਮੈ ਹੰਕਾਰ ਪ੍ਰਭਤਾ ਮਾਣ ਵਡਿਆਈ ਆਦਿ ਅੰਦਰੋਂ ਮਿਟ ਗਏ, ਦਵੈਤ ਭਾਵ ਖਤਮ ਹੋ ਗਿਆ। ਇਵੇਂ ਸੁਰਤ ਅੱਠੇ ਪਹਿਰ ਪ੍ਰਭੂ ਸਿਮਰਨ ਵਿੱਚ ਜੁੜੀ ਰਹਿਣ ਲੱਗੀ। ਭਾਈ ਮੰਝ ਨੇ ਰਬਾਬੀਆਂ ਦੀ ਹੈਂਕੜ ਦੇਖੀ, ਹਉਮੈ ਅਤੇ ਲਾਲਚ ਨਾਲ ਆਫਰੇ ਹੋਏ ਸੱਤੇ ਬਲਵੰਡ ਵੱਲੋਂ ਕੋੜ ਦੀ ਦੁਖਦਾਈ ਪੀੜਾ ਸਹੇੜਦਿਆਂ ਵੀ ਵੇਖਿਆ। ਫੇਰ ਉਨ੍ਹਾਂ ਦੀ ਢੈਂਦੀਆਂ ਕਲਾਂ ਦੀ ਹਾਲਤ ਵੀ ਤੱਕੀ। ਗੁਰੂ ਜੀ ਦੇ ਹੁਕਮ ਦੀ ਅਵਗਿਆ ਕਾਰਨ ਲਾਚਾਰ ਪੀੜ ਗ੍ਰਸੇ ਰਬਾਬੀਆਂ ਦੇ ਸਰੀਰਾਂ ਵਿੱਚੋਂ ਵਗਦੀ ਪਾਕ ਨੂੰ ਵੀ ਤੱਕਿਆ ਤੇ ਭਾਈ ਲੱਦਾ ਜੀ ਵੱਲੋਂ ਪਾਪ ਨੂੰ ਬਖਸ਼ਾਉਂਦਿਆਂ ਵੀ ਤੱਕਿਆ। ਮਨ ਹੋਰ ਵੀ ਹੁਕਮ ਰਜ਼ਾ ਵਿੱਚ ਟੁਰਨ ਲਈ ਦ੍ਰਿੜ ਹੋਇਆ। ਇਵੇਂ ਹੀ ਮਨ ਬਚਨਾ ਕਰਮਾਂ ਕਰਕੇ ਪ੍ਰਭੂ ਸਿਮਰਨ ਵਿੱਚ ਸਾਸ ਗਰਾਸ ਬਤੀਤ ਹੋਣ ਲੱਗਾ। ਕੁਝ ਲੇਖਕ ਭਾਈ ਮੰਝ ਜੀ ਦੀ ਸਪੁੱਤਰੀ ਅਤੇ ਉਸ ਦੇ ਪਤੀ ਦੇ ਵੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਕਮਲਾਂ ਵਿੱਚ ਹਾਜ਼ਰ ਹੋ ਕੇ ਗੁਰਸਿੱਖੀ ਧਾਰਨ ਬਾਬਤ ਜ਼ਿਕਰ ਕਰਦੇ ਹਨ। ਇੱਕ ਦਿਨ ਭਾਈ ਮੰਝ ਜੀ ਜੰਗਲ ਵਿੱਚੋਂ ਸੁੱਕੀਆਂ ਲੱਕੜਾਂ ਲਿਆ ਰਹੇ ਸਨ ਕਿ ਅਚਾਨਕ ਜ਼ੋਰ ਦੀ ਹਨੇਰੀ ਆਈ ਅਤੇ ਨਾਲ ਹੀ ਵਰਖਾ ਆਰੰਭ ਹੋ ਗਈ। ਪਰ ਨੇਮ ਦੇ ਪੱਕੇ ਭਾਈ ਮੰਝ ਜੀ ਲੱਕੜਾਂ ਚੁੱਕ ਕੇ ਤੁਰ ਪਏ। ਜਦੋਂ ਹੁਣ ਜਿੱਥੇ ਭਾਈ ਮੰਝ ਜੀ ਦਾ ਖੂਹ ਤੇ ਗੁਰਦੁਆਰਾ ਸਾਹਿਬ ਹੈ ਨਾ, ਇਸ ਖੂਹ ਲਾਗੇ ਪੁੱਜੇ ਤਦ ਹਨੇਰੀ ਦੇ ਬੁੱਲੇ ਨਾਲ ਖੂਹ ਦੇ ਵਿੱਚ ਡਿੱਗ ਪਏ। ਖੂਹ ਵਿੱਚ ਪਾਣੀ ਥੋੜਾ ਸੀ। ਭਾਈ ਸਾਹਿਬ ਹੇਠਾਂ ਪੁੱਜਦੇ ਸੰਭਲ ਗਏ, ਲੱਕੜਾਂ ਦਾ ਗੱਠਾ ਲੱਕੜਾਂ ਦੀ ਪੰਡ ਸਿਰ ਤੋਂ ਪਾਣੀ ਵਿੱਚ ਨਾ ਡਿੱਗਣ ਦਿੱਤੀ। ਪਰ ਗੁਰੂ ਸਾਹਿਬ ਜੀ ਦੇ ਲੰਗਰ ਵਿੱਚ ਹੁਣ ਪੁੱਜਣਾ ਔਖਾ ਹੋ ਗਿਆ। ਇਸ ਨੇਮ ਦੇ ਭੰਗ ਹੋ ਜਾਣ ਦਾ ਤੌਖਲਾ ਭਾਈ ਸਾਹਿਬ ਨੂੰ ਚਿੰਤਾਤੁਰ ਕਰਨ ਲੱਗਾ। ਪਰ ਝਟਪਟ ਹੀ ਸੁਰਤ ਨੇ ਮੋੜਾ ਖਾਧਾ ਸੁਰਤ ਸ਼ਬਦ ਨਾਲ ਜੁੜ ਗਈ। ਘਟ ਘਟ ਕੇ ਅੰਤਰ ਕੀ ਜਾਣਤ, ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਸਭਨਾਂ ਦੇ ਦਿਲਾਂ ਦੀਆਂ ਜਾਣਨ ਹਾਰ, ਦਾਤਾਰ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਜੋਦੜੀਆਂ ਕਰਨ ਲੱਗੇ। ਕੁਝ ਸਮਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ, ਨਿਮਰਤਾ ਭਰਪੂਰ ਬੇਨਤੀਆਂ ਕਰਦਿਆਂ ਬਤੀਤ ਹੋਇਆ। ਥੋੜੇ ਸਮੇਂ ਪਿੱਛੋਂ ਹਨੇਰੀ ਰੁਕੀ, ਵਰਖਾ ਵੀ ਬੰਦ ਹੋਈ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਾਹਲੀ ਨਾਲ ਪਲੰਘ ਤੋਂ ਉੱਠੇ, ਨੰਗੇ ਪੈਰੀ ਹੀ ਕਾਹਲੀ ਕਾਹਲੀ ਟੁਰ ਪਏ। ਸਿੱਖ ਵੀ ਨਾਲ ਹੋ ਟੁਰੇ। ਇੱਕ ਸਿੱਖ ਨੇ ਭੱਜ ਕੇ ਸਤਿਗੁਰੂ ਜੀ ਨੂੰ ਜੋੜਾ ਪਹਿਨਾਇਆ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਗੁਰਸਿੱਖੋ ਰੱਸੇ ਲੈ ਕੇ ਆਓ। ਗੁਰੂ ਸਾਹਿਬ ਜੀ ਅਤੇ ਕੁਝ ਗੁਰਸਿੱਖ ਵਾਹੋ ਦਾ ਹੀ ਭੱਜਦੇ ਹੋਏ ਖੂਹ ਦੇ ਨੇੜੇ ਅਪੜੇ, ਰੱਸੇ ਲਮਕਾਏ ਗਏ। ਭਾਈ ਮੰਝ ਜੀ ਨੂੰ ਆਖਿਆ ਕਿ ਭਾਈ ਸਾਹਿਬ ਰੱਸਾ ਫੜ ਲਵੋ ਤਾਂ ਜੋ ਆਪ ਜੀ ਨੂੰ ਬਾਹਰ ਕੱਢ ਲਿਆ ਜਾਵੇ। ਪਰ ਪ੍ਰੇਮ ਰਸ ਨੂੰ ਮਾਨਣ ਵਾਲੀ ਭਾਈ ਮੰਝ ਜੀ ਆਪਣੀ ਜਿੰਦ ਨਾਲੋਂ ਗੁਰੂ ਸਾਹਿਬਾਂ ਦੇ ਲੰਗਰ ਵਾਸਤੇ ਲਿਆਂਦੀਆਂ ਲੱਕੜਾਂ ਕੀਮਤੀ ਸਮਝਦੇ ਸਨ। ਉਨ੍ਹਾਂ ਬੇਨਤੀ ਕੀਤੀ ਕਿ ਕਿਰਪਾ ਨਿਧਾਨ ਦਾਤਾ ਜੀ, ਪਹਿਲਾਂ ਲੱਕੜਾਂ ਨੂੰ ਕੱਢਣ ਦੀ ਮਿਹਰ ਕਰੋ, ਇਹ ਸੁੱਕੀਆਂ ਹਨ ਤਾਂ ਜੋ ਇਨ੍ਹਾਂ ਦੀ ਵਰਤੋਂ ਲੰਗਰ ਵਿਚ ਹੋ ਸਕੇ। ਜਿਵੇਂ ਚੋਭੇ ਖੂਹਾਂ ਵਿਚ ਰੱਸਾ ਫੜਾ ਕੇ ਉਤਰ ਜਾਂਦੇ ਹਨ, ਤਿਵੇਂ ਕੁਝ ਗੁਰਸਿੱਖ ਉਤਰ ਗਏ। ਉਨ੍ਹਾਂ ਨੇ ਲੱਕੜਾਂ ਦੇ ਗੱਠੇ ਨੂੰ ਇਕ ਰੱਸੇ ਨਾਲ ਘੁੱਟ ਕੇ ਬੰਨਿਆ ਅਤੇ ਉਪਰ ਖਲੋਤੇ ਸਿੱਖਾਂ ਨੇ ਲੱਕੜਾਂ ਦਾ ਗੱਠਾ ਖਿੱਚ ਕੇ ਬਾਹਰ ਕੱਢ ਲਿਆ। ਇਸ ਪਿੱਛੋਂ ਭਾਈ ਮੰਝ ਸਾਹਿਬ ਨੂੰ ਰੱਸਾ ਪਕੜਾ ਕੇ ਖੂਹ ਵਿਚੋਂ ਕੱਢਿਆ ਗਿਆ। ਭਾਈ ਮੰਝ ਜੀ ਗਦਗਦ ਹੋਏ, ਸਤਿਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਏ। ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ ਆਖਦੇ ਬੇਬਲ ਹੋਏ। ਸਤਿਗੁਰੂ ਜੀ ਨੇ ਪਿਆਰ ਨਾਲ ਸਿਰ ਚਾ ਕੇ ਛਾਤੀ ਨਾਲ ਲਾਇਆ ਤੇ ਪਿਆਰ ਭਿੱਜੇ ਹਿਰਦੇ ਨਾਲ ਆਖਿਆ, ਭਾਈ ਮੰਝ ਕੁਝ ਮੰਗ। ਤਦ ਭਾਈ ਸਾਹਿਬ ਨੇ ਆਖਿਆ, ਦਾਤਾ ਜੀ ਮੈਨੂੰ ਨਾਮ ਦੀ ਦਾਤ ਅਤੇ ਆਪਣੇ ਪਾਵਨ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰੋ। ਸਤਿਗੁਰੂ ਜੀ ਨੇ ਖੇੜੇ ਭਰਪੂਰ ਵਾਕਾਂ ਵਿਚ ਫਰਮਾਇਆ, ਭਾਈ ਮੰਝ ਇਵੇਂ ਹੀ ਹੋਏਗਾ ਜਿਵੇਂ ਆਪ ਚਾਹੁੰਦੇ ਹੋ, ਪਰ ਹੋਰ ਵੀ ਕੁਝ ਮੰਗ। ਤਦ ਸਰਬੱਤ ਦਾ ਭਲਾ ਚਾਹੁਣ ਵਾਲੇ ਭਾਈ ਮੰਝ ਨੇ ਅੱਗੋਂ ਆਉਣ ਵਾਲੇ ਗੁਰਸਿੱਖਾਂ ਲਈ ਗੁਰਸਿੱਖੀ ਦੀ ਦਾਤ ਸੁਖਾਲਿਆਂ ਪ੍ਰਾਪਤ ਹੋ ਜਾਣ ਦੀ ਕਿਰਪਾ ਕਰਦਿਆਂ ਬੇਨਤੀ ਕੀਤੀ ਕਿ ਦਾਤਾ ਜੀ ਮਿਹਰ ਕਰੋ, ਸਿੱਖੀ ਕਠਿਨ ਹੈ, ਸਭ ਕੋਈ ਇਸ ਦੇ ਤਾਓ ਨਹੀਂ ਝੱਲ ਸਕਦਾ, ਇਨ੍ਹਾਂ ਕਠਿਨਾਈਆਂ ਨੂੰ ਸਭ ਸੰਗਤਾਂ ਲਈ ਕਿਰਪਾ ਕਰਕੇ ਸੁਖਾਲਾ ਕਰ ਦਿਓ। ਸਤਿਗੁਰੂ ਜੀ ਨੇ ਪ੍ਰਸੰਨ ਚਿੱਤ ਨਾਲ ਆਖਿਆ, ਬਹੁਤ ਅੱਛਾ ਭਾਈ ਮੰਝ, ਪਰ ਸੋਨੇ ਵਿਚ ਮਿਲੇ ਖੋਟ ਕਸਵੱਟੀ ਤੇ ਲਾ ਕੇ ਪਰਖੀ ਦੇ ਨੇ, ਅਗਨੀ ਦਾ ਤਾ ਦੇ ਕੇ ਖੋਟ ਕੱਢੀ ਦੇ ਨੇ। ਇਵੇਂ ਪੂਰਨ ਸ਼ੁੱਧ ਹੋਏ ਗੁਰਸਿੱਖ ਨਿੱਜ ਸਰੂਪ ਵਿਚ ਸਮਾ ਜਾਂਦੇ ਹਨ। ਇਹ ਸੋਧਣਾ ਕਸ਼ਟ ਨਹੀਂ ਹੁੰਦਾ। ਹਾਂ, ਕੁਝ ਹੋਰ ਮੰਗ। ਤਾਂ ਮੰਝ ਜੀ ਨੇ ਬਿਨੈ ਕੀਤੀ, ਦਾਤਾ ਜੀ ਸਿੱਖੀ ਸਿਦਕ ਦਾ ਦਾਨ ਬਖਸ਼ੋ। ਤਦ ਪੰਚਮ ਪਾਤਸ਼ਾਹ ਜੀ ਮਿਹਰ ਦੇ ਘਰ ਆਏ, ਤੁੱਠੇ ਤੇ ਵਚਨ ਕੀਤਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਇਵੇਂ ਸਤਿਗੁਰੂ ਜੀ ਨੇ ਭਾਈ ਮੰਝ ਜੀ ਦਾ ਉਧਾਰ ਹੀ ਨਹੀਂ ਕੀਤਾ, ਸਗੋਂ ਉਸ ਨੂੰ ਜਗਤ ਨਿਸਤਾਰਨ ਵਾਲਾ, ਜਗਤ ਦਾ ਉਧਾਰ ਕਰਨ ਵਾਲਾ ਗੁਰਮੁਖ ਬਣਾ ਦਿੱਤਾ। ਭਾਈ ਮੰਝ ਦਾ ਜਸ ਸਭ ਸੰਗਤਾਂ ਵਿਚ ਫੈਲ ਗਿਆ। ਭਾਈ ਗੁਰਦਾਸ ਜੀ ਦਾ ਪਾਵਨ ਫਰਮਾਨ ਹੈ, ਦਰ ਦਰ ਵੇਸ ਰਸੀਦ, ਪਿਰਮ ਰਸ ਭੋਵਣਾ, ਚੰਦ ਮੁਮਾਰਕ ਈਦ ਪੁੱਗ ਖਲੋਵਣਾ। ਇਵੇਂ ਭਾਈ ਮੰਝ ਜੀ ਦੀ ਘਾਲ ਥਾਂ ਪਈ। ਸਤਿਗੁਰੂ ਜੀ ਨੇ ਮਿਹਰ ਕਰਕੇ ਮੰਝ ਗੁਰੂ ਕਾ ਬੋਹਿਤਾ ਆਖ ਕੇ ਆਪਣੇ ਸੇਵਕ ਨੂੰ ਨਿਵਾਜਣਾ ਕੀਤਾ। ਇਵੇਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਮੰਝ ਜੀ ਨਿਹਾਲ ਹੋਏ, ਈਦ ਦੇ ਮੁਬਾਰਕ ਚੰਦਰਮੇ ਦੀ ਨਿਆਈ ਪੁੱਗ ਖਲੋਏ, ਪਰਮ ਪਦਵੀ ਨੂੰ ਪ੍ਰਾਪਤ ਹੋ ਗਏ। ਗੁਰੂ ਸਾਹਿਬ ਜੀ ਤੋਂ ਹੁਕਮ ਪ੍ਰਾਪਤ ਕਰਕੇ ਆਪਣੇ ਨਗਰ ਵਾਪਸ ਮੁੜ ਆਏ ਅਤੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਸ਼ੁਰੂ ਕਰ ਦਿੱਤਾ। ਗੁਰਸਿੱਖੀ ਮਾਰਗ ਤੇ ਟੁਰਦਿਆਂ ਗੁਰਸਿੱਖੀ ਦੀ ਮਹਾਨ ਸੇਵਾ ਆਰੰਭ ਕਰ ਦਿੱਤੀ। ਪਤਾ ਚੱਲਦਾ ਹੈ ਕਿ ਗੁਰੂ ਸਾਹਿਬ ਜੀ ਪਾਸੋਂ ਹੁਕਮ ਹੋਣ ਉਪਰੰਤ ਭਾਈ ਮੰਝ ਜੀ ਕੰਗ ਮਾਈ ਨਗਰ ਵਿਚ ਆ ਗਏ ਅਤੇ ਨਾਮ ਬਾਣੀ ਦਾ ਪ੍ਰਚਾਰ ਕੀਤਾ ਅਤੇ ਗੁਰੂ ਕੀ ਦੇਗ ਚਲਾਈ। ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਇਸ ਤਰ੍ਹਾਂ ਬਚਨ ਆਉਂਦਾ ਹੈ ਕਿ ਕਹਿਓ ਮੰਝ ਤੂੰ ਆਪ ਗ੍ਰਹਿ ਜਾਏ, ਹੇਤ ਗੁਰੂ ਕੇ ਦੇਗ ਚਲਾਏ, ਮੰਝ ਗਇਓ ਘਰ ਸਭ ਕਿਛ ਪਾਇਓ, ਇਸਤਰੀ ਪੁੱਤ ਸੁਤਾ ਗੁਣ ਗਾਇਓ, ਮਨ ਅਨੇਕ ਹੀ ਅੰਨ ਪਕਾਵੈ, ਗੁਰੂ ਅਰਥ ਅਰਥੀਨ ਅਚਾਵੈ, ਸਰਬ ਪਰਿਵਾਰ ਸੰਗ ਸੁਖ ਪਾਏ, ਭਇਓ ਮੁਕਤ ਗੁਰ ਕੇ ਗੁਣ ਗਾਏ, ਸਹਿਓ ਕਸੌਟੀ ਉਤਰਿਓ ਪੂਰਾ, ਅੰਤ ਪਾਏ ਉੱਤਮ ਪਦਰੂਰਾ। ਸੰਮਤ 1651 ਦੇ ਲਗਭਗ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਕੰਗ ਮਾਈ ਆਏ, ਅਨੇਕਾਂ ਬਰਕਤਾਂ ਬਖਸ਼ ਕੇ ਭਾਈ ਮੰਝ ਜੀ ਤੇ ਬਾਕੀ ਸਿੱਖ ਸੰਗਤਾਂ ਨੂੰ ਕਿਰਤਾਰਥ ਕੀਤਾ। ਗੁਰੂ ਸਾਹਿਬ ਜੀ ਨੇ ਬਾਬਾ ਮੰਝ ਜੀ ਨੂੰ ਆਪਣੇ ਹੱਥੀ ਇੱਕ ਲੋਹ ਬਖਸ਼ੀ ਅਤੇ ਸੰਗਤਾਂ ਲਈ ਅਤੁੱਟ ਲੰਗਰ ਚਾਲੂ ਕਰਵਾਇਆ। ਇਹ ਲੋਹ ਅਜੇ ਵੀ ਗੁਰਦੁਆਰਾ ਸਾਹਿਬ ਕੰਗ ਮਾਈ ਵਿਖੇ ਮੌਜੂਦ ਹੈ। ਜਿਸ ਪਾਵਨ ਅਸਥਾਨ ਤੇ ਸਤਿਗੁਰੂ ਬਰਾਜੇ ਸਨ, ਗੁਰਦੁਆਰਾ ਸਾਹਿਬ ਕਾਇਮ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸੇ ਥੜੇ ਉੱਤੇ ਹੁੰਦਾ ਹੈ। ਜਿਸ ਸਮੇਂ ਸਤਿਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਵਸਾਇਆ, ਉਸ ਸਮੇਂ ਭਾਈ ਮਾਂਝ ਜੀ ਦੇ ਵੰਸ਼ ਵਿੱਚੋਂ ਹੀ ਉਹਨਾਂ ਦਾ ਵੱਡਾ ਪੋਤਰਾ ਹਰੀ ਚੰਦ ਵੀ ਸਤਿਗੁਰੂ ਜੀ ਵੱਲੋਂ ਉਗਰਾਹੀ ਕਰਨ ਵਾਲੇ ਮਸੰਦਾਂ ਵਿੱਚ ਸ਼ਾਮਲ ਸੀ। ਬਾਕੀ ਮਸੰਦਾਂ ਨੂੰ ਜਦੋਂ ਦਸ਼ਮੇਸ਼ ਪਿਤਾ ਜੀ ਨੇ ਸੋਧਿਆ, ਉਸ ਸਮੇਂ ਭਾਈ ਹਰੀ ਚੰਦ ਜੀ ਇਮਾਨਦਾਰ ਅਤੇ ਨੇਕ ਮਸੰਦਾਂ ਦੀ ਗਿਣਤੀ ਵਿੱਚ ਸਨ। ਸਭ ਨੇਕ ਅਤੇ ਉੱਚ ਇਖਲਾਕ ਵਾਲੇ ਮਸੰਦਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਇਨਾਮ ਦਿੱਤੇ, ਉਹਨਾਂ ਦੇ ਪੂਰੇ ਪਤੇ ਪੁੱਛੇ। ਉਸ ਸਮੇਂ ਭਾਈ ਹਰੀ ਚੰਦ ਜੀ ਨੇ ਦੱਸਿਆ ਕਿ ਉਹ ਭਾਈ ਮਾਂਝ ਜੀ ਦਾ ਪੋਤਰਾ ਹੈ, ਜਿਹੜੇ ਕਿ ਕੰਗ ਮਾਈ ਨਗਰ ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਮਾਂਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ ਦਾ ਵਰ ਪ੍ਰਾਪਤ ਕਰਕੇ ਗੁਰਸਿੱਖੀ ਦੇ ਪ੍ਰਚਾਰ ਦੀ ਸੇਵਾ ਅਤੇ ਗੁਰੂ ਕੀ ਲੰਗਰ ਦੀ ਸੇਵਾ ਕਰ ਰਹੇ ਨੇ। ਇਹ ਬਚਨ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਹਰੀ ਚੰਦ ਨੂੰ ਕੰਗ ਨਗਰ ਵਿਖੇ ਭਾਈ ਮਾਂਝ ਜੀ ਨੂੰ ਨਾਲ ਲੈ ਆਉਣ ਵਾਸਤੇ ਘੱਲਿਆ। ਆਪਣੇ ਦਾਦਾ ਭਾਈ ਮਾਂਝ ਜੀ ਨਾਲ ਹਰੀ ਚੰਦ ਅਨੰਦਪੁਰ ਸਾਹਿਬ ਕਲਗੀਧਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ। ਸਤਿਗੁਰੂ ਜੀ ਸਿੰਘਾਸਣ ਤੋਂ ਉੱਠੇ ਅਤੇ ਅੱਗੇ ਆ ਕੇ ਭਾਈ ਮਾਂਝ ਜੀ ਨੂੰ ਜੱਫੀ ਵਿੱਚ ਲੈ ਕੇ ਪਿਆਰ ਨਾਲ ਅਨੇਕਾਂ ਵਰ ਬਖਸ਼ੇ। ਕੁਝ ਦਿਨ ਭਾਈ ਮਾਂਝ ਜੀ ਅਨੰਦਪੁਰ ਸਾਹਿਬ ਠਹਿਰੇ, ਫੇਰ ਆਪਣੇ ਨਗਰ ਕੰਗ ਮਾਈ ਵਾਪਸ ਆ ਗਏ ਅਤੇ ਥੋੜੇ ਸਮੇਂ ਪਿੱਛੋਂ ਮਾਘੀ ਵਾਲੇ ਦਿਨ ਆਪ ਸੰਮਤ 1639 ਬਿਕਰਮੀ 1682 ਈਸਵੀ ਨੂੰ ਕਰੀਬਨ 105 ਵਰਿਆਂ ਦੀ ਆਰਯੂ ਭੋਗ ਕੇ ਸੱਚਖੰਡ ਪਿਆਨਾ ਕਰ ਗਏ। ਭਾਈ ਮਾਂਝ ਜੀ ਦੀ ਸਮਾਧ ਵੀ ਇਸੇ ਨਗਰ ਵਿੱਚ ਹੀ ਹੈ। ਸਾਧ ਸੰਗਤ ਜੀ, ਗੁਰੂ ਘਰ ਵਿੱਚ ਸੇਵਾ ਅਤੇ ਸਿਮਰਨ ਅਮੋਲਕ ਦਾਤਾਂ ਹਨ, ਜਿਹੜੀਆਂ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਪ੍ਰਾਪਤ ਹੁੰਦੀਆਂ ਹਨ। ਗੁਰੂ ਸਾਹਿਬ ਅਤੇ ਸਤਿਗੁਰੂ ਜੀ ਦੀ ਸਾਜੀ ਨਵਾਜੀ ਸੰਗਤ ਕਾਮਧੇਨ ਹੈ। ਸਭ ਦਾਤਾਂ ਇੱਥੋਂ ਪ੍ਰਾਪਤ ਹੁੰਦੀਆਂ ਹਨ। ਗੁਰੂ ਸਾਹਿਬ ਜੀ ਦੀ ਸੇਵਾ ਗਾਖੜੀ ਹੈ, ਔਖੀ ਹੈ, ਕਠਿਨ ਹੈ, ਪਰ ਸਾਡੇ ਵਾਸਤੇ ਭਾਈ ਮਾਂਝ ਨੇ ਪ੍ਰੀਖਿਆ ਕਾਫੀ ਸੁਖਾਲੀ ਕਰਵਾਈ ਤਾਂ ਜੋ ਆਉਣ ਵਾਲੇ ਗੁਰਸਿੱਖ ਸਤਿਗੁਰੂ ਜੀ ਦੀ ਪਾਵਨ ਚਰਨ ਛੋਹ ਨੂੰ ਮਾਣ ਸਕਣ। ਧੰਨ ਹਨ ਭਾਈ ਮਾਂਝ ਜੀ, ਜਿਨ੍ਹਾਂ ਐਨੀ ਕਠਿਨ ਪ੍ਰੀਖਿਆ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਦ੍ਰਿੜ ਨਿਸ਼ਚੇ ਵਿੱਚ ਰਹਿੰਦਿਆਂ ਪਾਸ ਕਰਕੇ ਗੁਰੂ ਕੇ ਬੋਹਿਤ ਹੋਣ ਦਾ ਮਾਣ ਪ੍ਰਾਪਤ ਕੀਤਾ। ਸਾਧ ਸੰਗਤ ਦੀ ਸੇਵਾ ਵਿੱਚ ਆਪਾ ਨਿਸ਼ਾਵਰ ਕਰਨ ਵਾਲੇ ਗੁਰਸਿੱਖਾਂ ਦੀ ਚਰਨ ਧੂੜ ਸਤਿਗੁਰੂ ਜੀ ਮਿਹਰ ਕਰਕੇ ਸਾਨੂੰ ਵੀ ਬਖਸ਼ਣ। ਇਹੋ ਜੋਦੜੀ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰਨੀ ਲੋੜੀਏ।